ਅਸ ਕਹਿ ਦਾਸ ਪਠਾ ਤਤਕਾਲਾ।
ਇਉਂ ਕਹਿ ਕੇ ਦਾਸ ਨੂੰ ਭੇਜਿਆ ਉਸ ਵਕਤ ਸੇਵਾਦਾਰ ਨੂੰ।
ਜਹਿਰਾਨੀ ਖੋਖਰ ਮਦਸਾਲਾ।
ਸੋ ਜਿੱਥੇ ਦੇਖਿਆ ਖੋਖਰ ਜਾਤ ਦੀ ਇਹਦੀ ਰਾਣੀ ਸੀ, ਮੁਸਲਮਾਨਾਂ ਵਿੱਚ ਜਾਤੀ ਹੁੰਦੀ ਹੈ, ਘਰ ਦੇ ਵਿੱਚ ਰਾਣੀ ਬੈਠੀ ਸੀ।
ਬੀਸ ਰਜਤਪਣ ਆਨ ਸੋ ਦੀਨੇ।
ਜਾ ਭਾਈ ਜਾ ਕੇ 20 ਰੁਪਏ ਲਿਆ ਅੰਦਰੋਂ ਰਾਣੀ ਪਾਸੋਂ, 20 ਰੁਪਏ ਲਿਆ ਕੇ ਆ ਫੜਾ ਦੇ ਕਾਲੂ ਨੂੰ, ਇਹ ਰੱਜ ਲਵੇ ਪੈਸਿਆਂ ਦੇ ਦਾਲ।
ਲੀਨ ਨਿਰਪਤਨਜ ਪਾਨ ਪ੍ਰਬੀਨੇ।
ਉਸ ਵਕਤ ਆਪਣੇ ਹੱਥ ਵਿਚ ਪਕੜੇ ਰਾਏ ਬੁਲਾਰ ਨੇ ਪੈਸੇ।
ਜਬ ਹੈ ਦੇਣ ਲਾਗਿਓ ਕਰ ਕਾਲੂ।
ਕਾਲੂ ਜੀ ਨੂੰ ਜਦੋਂ ਦੇਣ ਲੱਗਿਆ ਉਸ ਵਕਤ ਪੈਸੇ,
ਮੈਂ ਕਹਿ ਬੋਲਿਓ ਲੱਜਤ ਵਿਸਾਲੂ।
ਉਸ ਵਕਤ ਬਾਬਾ ਕਲਿਆਣ ਚੰਦ ਜੀ ਫਿਰ ਬਹੁਤ ਸ਼ਰਮਿੰਦਾ ਹੋ ਗਏ ਅਤੇ ਬੋਲੇ,
ਨਹੀਂ ਬਸੂਰਤ ਮੈਂ ਇਹ ਦਰਬਾ।
ਕਹਿਣ ਲੱਗੇ ਮੈਂ ਪੈਸੇ ਵਾਸਤੇ ਨੀ ਝੂਰਦਾ।
ਕਰਤਾ ਸਦਾ ਕੋ ਕਾਰਜ ਸਰਬਾ।
ਇਹ ਤਾਂ ਹਮੇਸ਼ਾ ਮਾੜੇ ਕੰਮ ਕਰਦੇ ਤੁਰੇ ਹੁੰਦੇ ਨੇ, ਕਿਉਂਕਿ ਮਾੜੇ ਕੰਮ ਸਮਝਦੇ ਮਾਂ ਬਾਪ। ਜੇ ਨਿਆਣਾ ਆਹ ਲੋਕਾਂ ਦੇ ਵਿਚ ਦੇਖਿਆ ਰੋਜ਼ ਭਾਵੇਂ $100 ਦੀ ਸ਼ਰਾਬ ਪੀ ਜਾਣ, 500 ਦੀ ਪੀ ਜਾਣ, ਉਹਨੂੰ ਇੰਨਾ ਨੀ ਕਹਿੰਦੇ, ਕਹਿੰਦੇ ਚੱਲ ਹੁਣ ਇਹਦੀ ਆਦਤ ਹੈ ਕੀ ਕਰੀਏ। ਜੇ ਕਿਤੇ ਗੁਰਦੁਆਰੇ $100 ਦੇ ਗਿਆ ਨਾ, ਘਮਸਾਣ ਪੈ ਜਾਂਦਾ ਘਰ ਚ, ਉੱਥੇ ਕਿਉਂ ਦੇ ਜਾਂਦੇ? ਉਹ ਤਾਂ ਇੱਧਰ ਉੱਧਰ ਵਰਤਦੇ ਨੇ, ਗੁਰਦੁਆਰੇ ਤਾਂ ਫਲਾਨਾ ਤਾਂ ਐਂ ਕਰਦਾ, ਘਰੇ ਭਾਵੇਂ ਉਹਨੇ ਗਲਤੀ ਕੀਤੀ ਆ। ਇਸ ਕਰਕੇ ਸੰਸਾਰ ਦੀ ਰੀਤੀ ਹੋਈ ਹੈ, ਪਰ ਇਹ ਵੀ ਕਰਮਾਂ ਦੀ ਗੱਲ ਹੁੰਦੀ। ਕਰਮਾਂ ਨਾਲ ਹੀ ਦਾਨ ਹੁੰਦਾ, ਕਰਮਾਂ ਨਾਲ ਹੀ ਇਸ਼ਨਾਨ ਹੁੰਦਾ, ਕਰਮਾਂ ਨਾਲ ਹੀ ਸ਼ਹੀਦੀ ਮਿਲਦੀ ਆ, ਸਾਰਾ ਕੁਛ ਕਰਮਾਂ ਵਿੱਚ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਓਏ ਹਰ ਕੇ ਅਰਥ ਖਰਚ ਨਾ ਸਕ ਹੈ। ਜਿਹੜੇ ਮਨਮੁਖ ਬੰਦੇ ਨੇ ਉਹ ਹਰੀ ਦੇ ਮਤਲਬ ਲਈ ਪੈਸਾ ਖਰਚ ਹੀ ਨਹੀਂ ਸਕਦੇ। ਪੁੱਠੇ ਪਾਸੇ ਜਿੰਨਾ ਮਰਜ਼ੀ ਖਰਚਾ ਲਓ, ਕੁਦਰਤੀ ਗੱਲ ਹੈ, ਉਹ ਖਰਚ ਦਿੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਭਾਗਾਂ ਤੋਂ ਬਿਨਾਂ ਜਿਹੜੀ ਸੇਵਾ ਕਿਸੇ ਪਾਸੋਂ ਨਹੀਂ ਹੋ ਸਕਦੀ।
ਮੁਝ ਪਾਛੇ ਨਿਜ ਘਰ ਵਿਵਹਾਰਾ।
ਮੈਂ ਤਾਂ ਜੀ ਇਸ ਕਰਕੇ ਕਹਿਣਾ ਕਿ ਮੇਰੇ ਮਰਨ ਤੋਂ ਬਾਅਦ ਜਿਹੜਾ ਘਰ ਦਾ ਵਿਵਹਾਰ ਹੈ, ਵਪਾਰ ਹੈ, ਕੰਮ ਕਾਰ ਹੈ, ਖੇਤੀਬਾੜੀ ਹੈ, ਇਹ ਕਿਵੇਂ ਚੱਲੂਗੀ? ਮੈਨੂੰ ਫਿਕਰ ਤਾਂ ਆਉਣ ਵਾਲੇ ਸਮੇਂ ਦਾ ਹੈ ਇਹਨਾਂ ਦਾ।
ਕਿਉਂ ਨਿਰਵਾਹ ਹੈ ਕਰੋ ਵਿਚਾਰਾ।
ਇਹ ਨਿਰਵਾਹ ਵਿਚਾਰਾ ਕਿਵੇਂ ਕਰੂ, ਹੈ ਤਾਂ ਭੋਲਾ ਜਿਹਾ ਹੀ। ਮੈਂ ਇਸ ਕਰਕੇ ਨਹੀਂ ਮਾਰਦਾ ਇਹਨੂੰ ਵੀ ਮੈਨੂੰ ਕੋਈ ਪੈਸੇ ਨਾਲ ਪਿਆਰ ਹੈ। ਮੈਂ ਕਹਿੰਦਾ ਵੀ ਨਿਆਣੇ ਨੂੰ ਥੋੜੀ ਸੋਝੀ ਹੋਣੀ ਚਾਹੀਦੀ ਸੰਸਾਰ ਦੀ।
ਤੁਮ ਜੋ ਦੇਣ ਦਰਬ ਅਬ ਲਾਗੇ।
ਤੁਸੀਂ ਜਿਹੜੇ ਹੁਣ ਪੈਸੇ ਦੇਣ ਲੱਗੇ ਹੋ,
ਸਰਵ ਸੁਖ ਦੀਨੇ ਕਿਨ ਆਗੇ।
ਆਹ ਜਿਹੜੇ ਰਾਏ ਬਲਾਰ ਜੀ, ਮੈਨੂੰ ਜਿਹੜਾ ਮਕਾਨ ਹੈ, ਆਹ ਜਿਹੜੇ ਜਾਇਦਾਦ ਹੈ, ਪੈਸਾ, ਸੋਨਾ, ਚਾਂਦੀ, ਕੱਪੜਾ, ਰੋਟੀ, ਪਾਣੀ, ਮੱਝਾਂ, ਗਾਵਾਂ, ਮਾਲ, ਡੰਗਰ, ਇਹ ਭਲਾ ਨੀ ਪਹਿਲਾਂ ਕਿਹਨੇ ਦਿੱਤਾ? ਤੁਹਾਡਾ ਹੀ ਦਿੱਤਾ ਹੋਇਆ, ਮੈਨੂੰ ਤੁਹਾਡਾ ਹੀ ਪਟਵਾਰੀ ਹਾਂ ਮੈਂ।
ਤਾਂ ਪ੍ਰਤਾਪ ਸਭ ਕੁਛ ਮੁਝ ਸਦਨਾ।
ਤੁਹਾਡੇ ਪ੍ਰਤਾਪ ਦਾ ਸਦਕਾ ਹੀ ਮੇਰੇ ਘਰ ਦੇ ਵਿਚ ਸਾਰਾ ਕੁਝ ਹੈ।
ਤਾਂ ਪ੍ਰਸਾਦ ਕਰ ਦਾਰਦ ਰਦਨਾ।
ਤੁਹਾਡੇ ਕਰਕੇ ਹੀ ਤਾਂ ਮੇਰੇ ਘਰੋਂ ਗਰੀਬੀ ਗਈ ਹੈ।
ਕਹਿਓ ਰਾਏ ਅਬ ਤੋਂ ਇਹ ਲੀਜਾ।
ਰਾਏ ਜੀ ਕਹਿਣ ਲੱਗੇ, ਨਹੀਂ ਆ ਹੁਣ ਲੈ ਲਾ, 20 ਰੁਪਏ ਲੈ ਲਾ,
ਬਹਰੋਂ ਜਾਬਿਦ ਕਾਰਜ ਕੀਜਾ।
ਇਸ ਤਰੀਕੇ ਨਾਲ ਫੇਰ ਤੂੰ ਕੰਮ ਕਰਨਾ ਹੈ।
ਅਸਨ ਬਸਨ ਤੇ ਖਰਚ ਜੋ ਸਰਬਾ।
ਜੋ ਕੱਪੜੇ ਦਾ, ਖਾਣੇ ਦਾ, ਜੋ ਜਿਤਨਾ ਵੀ ਖਰਚਾ ਹੈ ਸਾਰਾ,
ਮਮ ਟਿਗ ਤੇ ਗਿਨ ਕਰ ਲਿਓ ਦਰਬਾ।
ਮਹੀਨੇ ਦੇ ਮਹੀਨੇ ਗੁਰੂ ਨਾਨਕ ਸਾਹਿਬ ਦੇ ਖਰਚਾ ਜਿੰਨਾ ਹੁੰਦਾ ਉਹ ਮੈਥੋਂ ਲੈਣਾ, ਕੱਪੜਾ, ਲੀੜਾ, ਪੈਸਾ ਸਭ ਮੈਥੋਂ ਲੈ ਕੇ ਜਾਣਾ ਹੈ।
ਸੁਤਕੇ ਮਹਿਮਾ ਲੱਖ ਨਾ ਸਕਾਇਆ।
ਕਿਉਂ ਤੂੰ ਪੁੱਤਰ ਦੀ ਮਹਿਮਾ ਜਾਣ ਨਹੀਂ ਸਕਿਆ ਕਿ ਸਾਡਾ ਜਿਹੜਾ ਗੁਰੂ ਨਾਨਕ ਦੇਵ ਜੀ ਆ, ਉਹ ਸਾਡਾ ਤਾਂ ਪਿੰਡ ਚਮਕ ਗਿਆ ਸਾਰੀ ਦੁਨੀਆਂ ਚ। ਰਾਏ ਬਲਾਰ ਜੀ ਤਾਂ ਕਹਿੰਦੇ ਨੇ, ਨਨਕਾਣਾ ਸਾਹਿਬ ਤਾਂ ਤਿੰਨਾਂ ਲੋਕਾਂ ਚ ਚਮਕ ਗਿਆ, ਉਹ ਤੈਨੂੰ ਹਾਲੇ ਤੱਕ ਸਮਝ ਨਹੀਂ ਲੱਗੀ ਕਿ ਤੇਰੇ ਘਰੇ ਕੌਣ ਆਇਆ ਹੋਇਆ।
ਦਰਬ ਲੋਭ ਹਿਰਦਾ ਬਿਰਮਾਇਆ।
ਤੇਰਾ ਤਾਂ ਮਨ ਭਰਮ ਰਿਹਾ ਮੈਨੂੰ ਪਤਾ, ਹੁਣ ਤੂੰ ਸ਼ਰਮ ਦਾ ਮਾਰਾ ਕਹਿਣਾ, ਪਰ ਤੈਨੂੰ ਸ਼ੁਰੂ ਤੋਂ ਲੈ ਕੇ ਨਾ ਪੈਸੇ ਦੀ ਬਹੁਤ ਹੈ, ਇੱਕ ਇੱਕ ਪੈਸਾ ਖਰਚਣੋਂ ਡਰਦਾ, ਔਰ ਕਮਾਈ ਜਿੰਨੀ ਮਰਜ਼ੀ ਆਈ ਜਾਵੇ ਉਹ ਠੀਕ ਹੈ, ਖਰਚਾ ਨਾ ਹੋਵੇ ਬਸ ਤੇਰਾ।
ਧਨ ਅੰਨ ਹੈ ਜਨ ਹੈ ਸੁਖਦਾਇਕ।
ਜੇ ਤਾਂ ਪੈਸਾ ਆ ਗਿਆ ਫਿਰ ਕਹਿੰਦਾ ਬਹੁਤ ਮਨ ਸੁਖੀ ਹੋਇਆ।
ਸਤਪੰਥੀ ਕੋ ਕਹਿ ਤਨ ਲਾਇਕ।
ਆ ਪੁੱਤ ਸੱਚੇ ਮਾਰਗ ਤੇ ਚੱਲਣ ਵਾਲਾ, ਇਹਨੂੰ ਕਹਿੰਦਾ ਨਲਾਇਕ ਹੈ। ਆਪ ਕਦੇ ਦਾਨ ਨਹੀਂ ਕਰਨਾ, ਪੁੰਨ ਨਹੀਂ ਕਰਨਾ, ਨਾਮ ਨਹੀਂ ਜਪਣਾ, ਸੰਤਾਂ ਨੂੰ ਰੋਟੀ ਨਹੀਂ ਖਵਾਉਣੀ, ਗਰੀਬ ਦੀ ਮਦਦ ਨਹੀਂ ਕਰਨੀ, ਤੇ ਪੁੱਤ ਜੇ ਕਰਦਾ ਤਾਂ ਉਹਨੂੰ ਰੋਕਦਾ ਹੈ।
ਭਗਤ ਜਗਤ ਕੇ ਰਹਿਤ ਅਯੁਗਤੰ।
ਸੋ ਇਹ ਕਰਕੇ ਜਿਹੜਾ ਹੈ ਨਾ ਸੰਸਾਰ ਦੇ ਅੰਦਰ ਭਗਤਾਂ ਦੀ ਤੇ ਜਗਤ ਦੀ ਜਿਹੜੀ ਹੈ, ਇਹ ਆਪਸ ਵਿਚ ਗੱਲ ਬਣਦੀ ਨਹੀਂ, ਨਾ ਜੁੜਨ ਵਾਲੀ ਰਹਿਤ ਹੈ। ਮਹਾਰਾਜ ਨੇ ਬਾਣੀ ਅੰਦਰ ਵੀ ਲਿਖਿਆ, ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ, ਭਗਤਾਂ ਤੇ ਸੰਸਾਰੀਆਂ ਦਾ ਜੋੜ ਕਦੇ ਉਹਦਾ ਖਿਆਲ ਹੋਰ ਹੁੰਦਾ, ਉਹਦਾ ਹੋਰ ਹੁੰਦਾ। ਉਹ ਤੇ ਚਾਹੁੰਦਾ ਮੈਂ ਗੁਰੂ ਘਰ ਦੀ ਸੇਵਾ ਕਰਾਂ, ਮੈਂ ਆਹ ਸੇਵਾ ਕਰਾਂ, ਮੈਂ ਆਹ ਸੇਵਾ ਕਰਾਂ, ਪਰ ਘਰ ਦੇ ਚਾਹੁੰਦੇ ਨੇ ਜੋੜ ਜੋੜ ਜੋੜ। ਫਿਰ ਕੀ ਹੋਊਗਾ, ਇੱਥੇ ਬਥੇਰੇ ਜੋੜ ਜੋੜ ਕੇ ਚਲੇ ਗਏ ਨੇ। ਆਹ ਉਹੀ ਮਾਇਆ ਜਿਹੜੀ ਕਰੋੜਾਂ ਸਾਲਾਂ ਤੋਂ ਆ ਮਾਇਆ ਇੱਥੇ ਦੁਨੀਆਂ 'ਚ ਹੀ ਤੁਰੀ ਆਉਂਦੀ ਆ, ਉੱਥੇ ਹੀ ਖੜੀ ਆ ਇਹ। ਜਾਣ ਵਾਲੇ ਲੋਕ ਜਾਈ ਜਾਂਦੇ ਨੇ, ਮਰਨ ਵਾਲੇ ਮਰੀ ਜਾਂਦੇ ਨੇ। ਉਹੀ ਸੋਨਾ ਇੱਥੇ, ਉਹੀ ਹੀਰੇ ਨੇ, ਉਹ ਕੋਹੇਨੂਰ ਪਿੱਛੇ ਕਦੇ ਉਹਨੂੰ ਕੋਈ ਲੁੱਟ ਕੇ ਲੈ ਜਾਂਦਾ, ਕਦੇ ਕੋਈ ਲੈ ਜਾਂਦਾ। ਉਹੀ ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ, ਉਹੀ ਧਰਤੀ ਆ। ਕਰੋੜਾਂ ਸਾਲ ਪਹਿਲਾਂ ਜਿੱਥੇ ਆਹ ਹੁਣ USA, ਕਰੋੜਾਂ ਸਾਲ ਪਹਿਲਾਂ ਕੀ ਪਤਾ ਇੱਥੇ ਕਿਹੜਾ ਦੇਸ਼ ਬਣਿਆ ਹੋਇਆ ਸੀ, ਪਹਿਲਾਂ ਕੀ ਪਤਾ ਇੱਥੇ ਕੀ ਸੀ। ਉੱਥੇ ਮਹਾਰਾਜ ਦਸਵੇਂ ਪਾਤਸ਼ਾਹ ਇੱਕ ਵਾਰ ਕਹਿਣ ਲੱਗੇ ਮਾਲਵੇ ਵਿੱਚੋਂ, ਕਹਿੰਦੇ ਤੈਨੂੰ ਪਤਾ ਡੱਲਿਆ ਇੱਥੇ ਦੋ ਨਹਿਰਾਂ ਚੱਲਦੀਆਂ ਸੀ। ਕਹਿੰਦੇ ਨਾ ਮਹਾਰਾਜ। ਕਹਿੰਦੇ ਭਾਈ ਜਦੋਂ ਸਤਯੁਗ ਸੀ ਨਾ ਇੱਥੇ ਮਾਲਵੇ 'ਚ ਦੋ ਨਹਿਰਾਂ ਚੱਲਦੀਆਂ ਬੜੀਆਂ ਵੱਡੀਆਂ ਵੱਡੀਆਂ। ਕਹਿੰਦੇ ਹੁਣ ਭਾਈ ਉਹ ਖਤਮ ਹੋ ਗਈਆਂ। ਇੱਥੇ ਤਾਂ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਸਮੇਂ ਦੇ ਉੱਤੇ ਕੀ ਚੱਲਦਾ, ਕਿੱਥੇ ਕੀ ਦੱਬਿਆ ਹੋਇਆ। ਇਹ ਤਾਂ ਕੁਦਰਤੀ ਗੱਲ ਹੈ, ਕਿਹਦੇ ਹੱਥ ਕੀ ਆਉਣਾ। ਪਟਿਆਲੇ ਦੀ ਗੱਲ ਹੀ ਸੀ, ਉੱਥੇ ਪਟਿਆਲੇ ਕੋਲ ਰਾਜੇ ਦਾ ਸ਼ਹਿਰ ਹੋਣ ਕਰਕੇ ਜਿਹੜੇ ਉਹਨਾਂ ਦੇ ਸੀਗੇ ਰਾਜੇ ਦੇ ਕਈ ਅਹਿਲਕਾਰ, ਹੁਣ ਇੱਕ ਬਜ਼ੁਰਗ ਮਾਤਾ ਪਟਿਆਲੇ ਭੁੱਖੀ ਮਰਿਆ ਕਰੇ, ਕਰਜਾਈ ਹੋ ਗਈ। ਉਹਨੇ ਇੱਕ ਬੰਦੇ ਨੂੰ ਥੋੜੇ ਜਿਹੇ ਪੈਸਿਆਂ 'ਚ ਮਕਾਨ ਵੇਚਤਾ ਆਪਦਾ। ਕਹਿਣ ਲੱਗੀ ਬਈ ਚੱਲ ਮੇਰਾ ਕਰਜ਼ਾ ਉਤਰ ਜੂ, ਮੈਂ ਕਿਰਾਏ 'ਤੇ ਰਹਿ ਕੇ ਰੋਟੀ ਖਾ ਲੂੰ। ਉਹ ਬੰਦੇ ਨੇ ਉਹ ਥਾਂ ਜਿਹਾ ਖਰੀਦ ਕੇ ਜਾਂ ਪੱਟਿਆ। ਕਹਿੰਦੇ ਤਿੰਨ ਗਾਗਰਾਂ ਸੋਨੇ ਦੇ ਨਿਕਲੇ ਆਈ ਥੱਲਿਓਂ, ਜਿੱਥੇ ਉਹ ਸੌਂਦੀ ਸੀ ਮੰਜੇ 'ਤੇ ਉੱਥੇ ਹੀ ਗਾਗਰਾਂ ਥੱਲੇ ਹੀ ਦੱਬੀਆਂ ਹੋਈਆਂ ਸੀ। ਇਹ ਤਾਂ ਗੱਲ ਕਿਸਮਤ ਦੀ ਹੈ। ਉਹ ਬੰਦਾ ਫੇਰ ਲੈ ਕੇ ਦੱਬਦੂ ਕਿਤੇ ਨਾ ਕਿਤੇ, ਫਿਰ ਚੜਾਈਆਂ ਕਰ ਜਾਣੀਆਂ, ਫਿਰ ਕੋਈ ਹੋਰ ਕੱਢ ਲੂਗਾ। ਇਹ ਸੋਨਾ ਇੱਥੇ ਹੀ ਪਿਆ ਰਹਿੰਦਾ, ਇਹ ਪੈਸਾ ਇੱਥੇ ਹੀ ਰਹਿ ਜਾਂਦਾ, ਇਹ ਧਰਤੀ ਵੀ ਉਰੇ ਹੀ ਪਈ ਹੈ, ਹਜ਼ਾਰਾਂ ਲੱਖਾਂ ਕਰੋੜਾਂ ਸਾਲਾਂ ਤੋਂ ਸਭ ਕੁਝ ਇੱਥੇ ਹੀ ਆ। ਪਰ ਅਸੀਂ ਆਈ ਜਾਂਦੇ ਹਾਂ, ਜਾਈ ਜਾਂਦੇ ਹਾਂ, ਆਈ ਜਾਂਦੇ ਹਾਂ, ਜਾਈ ਜਾਂਦੇ ਹਾਂ। ਮੁੜ ਮੁੜ ਕੇ ਬੰਦਾ ਉੱਥੇ ਕਦੇ ਕਰਜ਼ਾ ਲੈਣ ਆ ਰਿਹਾ, ਕਦੇ ਕਰਜ਼ਾ ਦੇਣ ਆ ਰਿਹਾ।
ਇੱਕ ਧਨ ਗਾਹਕ ਇੱਕ ਲੈ ਮੁਕਤੰ,
ਇੱਕ ਬੰਦਾ ਧਨ ਦਾ ਗਾਹਕ ਹੈ, ਬਸ ਪੈਸਾ ਹੀ ਪੈਸਾ ਇਕੱਠਾ ਕਰਨ ਤੇ ਲੱਗਿਆ, ਫਿਰ ਜਮ੍ਹਾਂ ਕਰਕੇ ਚੜਾਈ ਕਰ ਜਾਂਦਾ। ਇੱਕ ਭਗਤੀ ਦੇ ਕਰਨ ਵਾਲੇ ਜਿਹੜੇ ਮੁਕਤੀ ਦੇ ਗਾਹਕ ਨੇ, ਉਹ ਮੁਕਤੀ ਮੰਗਦੇ ਪਰਮਾਤਮਾ ਤੋਂ। ਪੈਸੇ ਨਾਲ ਹੀ ਬੰਦਾ ਨਰਕਾਂ ਨੂੰ ਜਾਂਦਾ, ਪੈਸੇ ਨਾਲ ਹੀ ਮੁਕਤ ਹੁੰਦਾ। ਇਹ ਤਾਂ ਤੁਹਾਡੇ ਹੱਥ 'ਚ ਹੈ ਕਿ ਚੰਗੇ ਪਾਸੇ ਲਾਉਣੇ ਆ ਤਾਂ ਚੰਗੇ ਪਾਸੇ ਮੁਕਤੀ ਮਿਲ ਜਾਣੀ, ਮਾੜੇ ਪਾਸੇ ਲਾਉਣੇ ਆ। ਕਹਿੰਦੇ ਜੀ ਅਸੀਂ ਵਿਆਹ 'ਤੇ ਇੰਨਾ ਖਰਚਾ ਕੀਤਾ, ਐਂ ਬਣਾਤਾ ਉਹ ਬਣਾਤਾ, ਫਿਰ ਕੁਛ ਵੀ ਨਹੀਂ ਹੋਣ ਲੱਗਿਆ। ਉੱਥੇ ਲੋਕਾਂ ਨੇ ਚਾਰ ਦਿਨ ਬੱਲੇ ਬੱਲੇ ਕਰਕੇ ਨਿੰਦਾ ਵੀ ਕਰਨੀ ਹੈ। ਇਸ ਕਰਕੇ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਦੀ ਵਡਿਆਈ ਜਿਹੜੀ ਆ ਨਾ, ਮਹਾਰਾਜ ਕਹਿੰਦੇ ਦੁਨੀਆਂ ਕੀ ਵਡਿਆਈਆਂ, ਅੱਗੀ ਸੇਤੀ ਜਾਲ, ਅੱਗ ਲਾ ਦੇ ਜਾਂ ਵਡਿਆਈਆਂ ਨੂੰ, ਜੇ ਦੁਨੀਆਂ ਵਡਿਆਈਆਂ ਕਰਦੀ ਹੈ। ਵਡਿਆਈ ਉਹ ਜਿਹੜੀ ਨਾਮ ਦੀ ਮਿਲੇ।
ਗਯੋ ਦਰਬ ਜਾਣਿਓ ਨਿਜ ਜਿੱਤੋ,
ਇਸ ਕਰਕੇ ਜਿੰਨਾ ਵੀ ਪੈਸਾ ਅੱਜ ਤੱਕ ਕਲਿਆਣ ਚੰਦ ਤੂੰ ਮੈਨੂੰ ਹਿਸਾਬ ਲਿਖ ਕੇ ਦੇ ਦੇ ਵੀ ਅੱਜ ਤੱਕ ਗੁਰੂ ਨਾਨਕ ਸਾਹਿਬ ਨੇ ਮੇਰੇ ਇੰਨੇ ਹਜ਼ਾਰ ਰੁਪਈਏ ਉਜਾੜੇ ਆ, ਉਹ ਸਾਰਾ ਹਿਸਾਬ ਲਿਖ ਕੇ ਦੇ ਦੇ।
ਮੋਹ ਨਿਕਟ ਤੇ ਲੇਵਹੁ ਤੇਤੋ,
5,000 10,000 20,000 ਹੋ ਸਾਰਾ ਲੈ ਲਾ ਮੈਥੋਂ, ਮੇਰੇ ਗੁਰੂ ਨਾਨਕ ਸਾਹਿਬ ਨੂੰ ਕੁਛ ਨਹੀਂ ਕਹਿਣਾ।
ਰਾਏ ਦੇਤ ਸੋ ਲੇਤ ਨਾ ਕਾਲੂ,
ਉਹ ਬਾਬਾ ਕਲਿਆਣ ਚੰਦ ਨੂੰ 20 ਰੁਪਈਏ ਦੇ ਰਿਹਾ, ਇਧਰ ਆ ਫੜ ਆਪਣੇ ਪੈਸੇ ਜੇਬ ਚ ਪਾ ਲਾ ਆਪਣੀ ਚ।
ਭਇਓ ਪਰਸ ਪਰ ਕਹਿਣ ਵਿਸਾਲੂ,
ਹੁਣ ਲੈਂਦੇ ਨੀ, ਆਪਸ ਵਿਚ ਕਹਿਣਾ ਹੋਇਆ ਉਹ ਲੈ ਲਾ ਉਹ ਕਹਿ ਨਹੀਂ ਲੈਣੇ, ਉਹ ਲੈ ਹੁਣ ਪੈਸੇ ਫੜ ਪਾ ਜੇਬ ਚ, ਇਉਂ ਕਰਦੇ ਹਨ।
ਨਿਰਪਤ ਅਮਾਤ ਬਾਤ ਮੁਖ ਭਾਖੀ,
ਉਸ ਵਕਤ ਜਿਹੜਾ ਰਾਜੇ ਦਾ ਵਜ਼ੀਰ ਸੀ ਉਹਨੇ ਗੱਲ ਕਹੀ।
ਆਇਸ ਰਾਏ ਮਨ ਅਭਿਲਾਖੀ,
ਵਜ਼ੀਰ ਅੱਗੇ ਹੋ ਕੇ ਕਹਿੰਦਾ ਰਾਜੇ ਦੀ ਗੱਲ ਨੀ ਮੋੜੀ ਦੀ, ਹੁਣ ਆਪਣੇ 20 ਰੁਪਈਏ ਚੁੱਪ ਕਰਕੇ ਲੈ ਲੋ, ਕਿਉਂਕਿ ਚੰਗਾ ਨੀ ਹੁੰਦਾ, ਦੁਨੀਆਂ ਖੜੀ ਆ, ਰਾਜੇ ਦੀ ਆਗਿਆ ਮੋੜੀ ਦੀ ਨੀ ਹੁੰਦੀ।
ਬਾਰ ਬਾਰ ਫੇਰ ਕਰੀਜੈ,
ਬਾਰ ਬਾਰ ਨੀ ਬਚਨ ਮੋੜੀ ਦਾ ਹੁੰਦਾ, ਫੜ ਲੋ ਪੈਸੇ।
ਬਿਨ ਵਿਚਾਰ ਬਚ ਬ੍ਰਿਧਨ ਮਨੀਜੈ,
ਵੱਡਿਆਂ ਦਾ ਬਚਨ ਤਾਂ ਬਿਨਾਂ ਕਿਸੇ ਵਿਚਾਰ ਤੋਂ ਹੀ ਮੰਨ ਲੈਣਾ ਚੰਗਾ ਹੁੰਦਾ। ਪਹਿਲਾਂ ਤਾਂ ਸੱਤ ਬਚਨ ਹੀ ਕਹੀਦਾ ਹੁੰਦਾ, ਬਸ ਇਹ ਇੱਕ ਤਰੀਕਾ ਹੁੰਦਾ। ਹੁਣ ਤਾਂ ਬੜੀਆਂ ਗੱਲਾਂ ਭੁੱਲ ਗਏ ਸਾਰੇ ਲੋਕ, ਹੁਣ ਤਾਂ ਹੋਰ ਹੀ ਕੁਛ ਹੈ ਸੰਸਾਰ ਚ। ਪਹਿਲਾਂ ਇਹ ਹੁੰਦਾ ਸੀ, ਸਾਡੇ ਵੇਲੇ ਵੀ ਸੰਤਾਂ ਨਾਲ ਰਹੇ ਮਹਾਂਪੁਰਖ ਆ ਗਏ, ਇੱਕ ਦੋ ਵਾਰੀ ਸੀ ਉਹ ਜਵਾਬ ਦੇਤਾ, ਫਿਰ ਬੈਠਕਾਂ ਕਢਾਉਂਦੇ ਸਾਡੀਆਂ। ਕਹਿੰਦੇ ਉਹ ਜਵਾਬ ਦਿੱਤਾ, ਉਹ ਜੀ ਬੱਸ ਜਾਣੀ ਨੀ, ਹੁਣ ਤਾਂ ਸ਼ਾਮ ਦਾ ਵਕਤ ਹੈ, ਕਹਿੰਦੇ ਇੱਕ ਵਾਰ ਪੈਸੇ ਫੜ ਕੇ ਬਾਹਰ ਨੂੰ ਚਲਾ ਜਾਂਦਾ ਸੱਤ ਬਚਨ ਕਹਿ ਕੇ, ਫਿਰ ਭਾਵੇਂ ਆ ਕੇ ਕਹਿ ਦਿੰਦਾ ਵੀ ਬੱਸ ਨਹੀਂ ਜਾਣੀ, ਤੱਕ ਦੇਣੇ ਜਵਾਬ ਨਾ ਦਿਆ ਕਰੋ ਮੈਨੂੰ। ਫਿਰ ਇਹ ਗੱਲਾਂ ਸਿਖਾਈਆਂ ਹੁੰਦੀਆਂ ਸੀ, ਜਦੋਂ ਆਪ ਤੋਂ ਵੱਡਾ ਕੋਈ ਗੱਲ ਕਹੇ ਉਹਦਾ ਸਤਿਕਾਰ ਹੀ ਰੱਖ ਲਓ, ਕਹੋ ਜੀ ਸੱਤ ਬਚਨ ਜ਼ਰੂਰ ਕਰਾਂਗੇ ਜੀ, ਪਹਿਲਾਂ ਇੰਨਾ ਕਹੀਦਾ ਹੁੰਦਾ। ਫਿਰ ਇਸੇ ਤਰ੍ਹਾਂ ਇੱਕ ਵਾਰੀ ਮੈਨੂੰ ਕਹਿੰਦੇ ਉਹ ਗੰਗਾ ਨਗਰ ਜਾਣਾ ਮਹਿਤੇ ਤੋਂ, ਮੈਂ ਕਿਹਾ ਸ਼ਾਮ ਦੇ 6 ਵਜੇ, ਹੁਣ 6 ਵਜੇ ਮੈਂ ਸੋਚਿਆ ਮਨ ਚ ਮੈਂ ਚਲੋ 7 ਵਜਣ ਜੀ ਲਿਆਓ 200 ਰੁਪਇਆ ਕਿਰਾਇਆ ਲਿਆਓ, 200 ਰੁਪਇਆ ਦੇਤਾ ਮੈਂ ਗੇਟ ਤੋਂ ਹੋ ਕੇ ਫਿਰ ਮੁੜ ਆਇਆ। ਮੈਨੂੰ ਤਾਂ ਪਤਾ ਸੀ ਬੱਸ ਨਹੀਂ ਜਾਂਦੀ ਇਸ ਵਕਤ, ਕਹਿੰਦੇ ਮੁੜ ਆਇਆ ਮੈਂ ਜੀ ਹੁਣ ਬੱਸ ਹੈ ਇਸ ਵਕਤ ਨਹੀਂ ਜਾਂਦੀ, ਕਹਿੰਦੇ ਠੀਕ ਹੈ ਫਿਰ ਤੂੰ ਸਵੇਰੇ ਸਵੇਰੇ ਚਲਿਆ ਜਾਈ। ਇਸ ਕਰਕੇ ਆ ਕਿ ਇਹ ਚੀਜ਼ ਸਿਖਾਈ ਜਾਂਦੀ ਹੈ, 6 ਜਾਣਿਆਂ ਕੋਲ ਖਾਲੀ ਹੱਥ ਨਹੀਂ ਜਾਈਦਾ, ਇਹ ਪੜਾਇਆ ਜਾਂਦਾ। ਅੱਜ ਕੱਲ੍ਹ ਤਾਂ ਉਦੋਂ ਹੀ ਆ ਜਾਂਦੇ ਸਾਰੇ ਜਾਣੇ, ਕਿਸੇ ਸੰਤ ਮਹਾਤਮਾ ਕੋਲ ਜਾਣਾ, ਕਿਸੇ ਗੁਰੂ ਘਰ ਜਾਣਾ, ਆ ਰਹੇ ਖਾਲੀ ਹੱਥ। ਜੇ ਜਾਣਾ ਵੀ ਰਿਸ਼ਤੇਦਾਰ ਦੇ, ਫਿਰ ਦੇਖੋ ਕਿੰਨਾ ਸਮਾਨ ਲੈ ਕੇ ਜਾਂਦੇ ਆ। ਇਸ ਕਰਕੇ ਇਸ ਗੱਲ ਦੀ ਜਿੱਦਣ ਆਪਾਂ ਨੂੰ ਮੱਤ ਆ ਗਈ, ਆਪ ਤੋਂ ਵੱਡੇ ਨੂੰ ਮਿਲਣ ਜਾਣਾ ਖਾਲੀ ਹੱਥ ਨਹੀਂ ਜਾਈਦਾ, ਦਾਤਣ ਲੈ ਜਾਓ, ਫੁੱਲ ਲੈ ਜਾਓ, ਕੋਈ ਫਾਲੀ ਲੈ ਜਾਓ, ਕੋਈ ਚੀਜ਼ ਲੈ ਜਾਓ ਮਾੜੀ ਮੋਟੀ, ਤਾਂ ਕਿ ਉਹਦਾ ਸਤਿਕਾਰ ਵਜੋਂ। ਇਹ ਚੀਜ਼ਾਂ ਹੁਣ ਕੌਣ ਸਿਖਾਵੇ? ਆਹ ਜਿਹੜੇ ਨਵੇਂ ਨਵੇਂ ਕਥਾ ਵਾਚਕ ਜੇ ਬਣਾ ਕੇ ਕੱਢਦੇ ਨਾ 3-3 ਸਾਲਾਂ ਦੇ ਵਿੱਚ, ਇਹਨਾਂ ਨੇ ਸਾਰੀ ਦੁਨੀਆਂ ਨੂੰ ਸਾਰੀ ਮਰਿਆਦਾ ਹੀ ਭੁਲਾ ਦੇਣੀ ਆ, ਕੱਖ ਨਹੀਂ ਆਉਂਦਾ ਇਹਨਾਂ ਨੂੰ। ਇਸ ਕਰਕੇ ਸੰਸਾਰ ਨੂੰ ਇਹਨਾਂ ਨੇ ਵਿਚਾਰਿਆਂ ਨੇ ਕੀ ਦੱਸਣਾ, ਆਖਿਰ 3 ਸਾਲਾਂ ਚ ਕਥਾ ਵਾਚਕ ਬਣਾਉਣਾ। ਆ ਜਾਓ ਬਈ ਇੱਥੇ ਬਣ ਕੇ ਨਿਕਲ ਜਾਓ, ਇਹ ਮਸ਼ੀਨੀ ਜਿਹੜੇ ਬਣ ਬਣ ਨਿਕਲਦੇ ਆ, ਇਹ ਦੁਨੀਆਂ ਨੂੰ ਸਾਰੀਆਂ ਗੱਲਾਂ ਹੀ ਭੁਲਾਈ ਜਾਂਦੇ ਨੇ। ਇਸ ਕਰਕੇ ਜਿਹੜੀਆਂ ਮਰਿਆਦਾ, ਹੁਣ ਤਾਂ ਹੀ ਉਹ ਕਥਾ ਸ਼ੁਰੂ ਕੀਤੀ ਹੈ, ਕਥਾ ਵਿੱਚ ਦੇਖੋ ਗੁਰੂ ਨਾਨਕ ਸਾਹਿਬ ਦੇ ਨਾਲੇ ਥੱਪੜ ਮਾਰੇ ਫਿਰ ਵੀ ਚਰਨੀ ਹੱਥ ਲਾਉਂਦੇ ਨੇ। ਪਿਤਾ ਹੈ, ਪਿਤਾ ਕੁੱਟਦਾ ਹੀ ਹੁੰਦਾ, ਮਾਰਦਾ, ਨਿਆਣੇ ਨੂੰ ਸਮਝਾਉਂਦਾ। ਬਾਬਾ ਕਲਿਆਣ ਚੰਦ ਜੀ ਨੂੰ ਹੁਣ ਪੈਸੇ ਦੇ ਰਹੇ ਨੇ ਵਜ਼ੀਰ, ਕਹਿੰਦਾ ਵੱਡਿਆਂ ਦੀ ਗੱਲ ਬਿਨਾਂ ਸੋਚੇ ਸਮਝੇ ਮੰਨ ਲਈਦੀ ਆ, ਫੜ ਪੈਸੇ। ਪਟਵਾਰੀ ਲੱਗਿਆ ਤੇ ਰਾਜੇ ਦੇ ਅੱਗੇ ਬੋਲਦਾ ਤੂੰ? ਕਹਿੰਦੇ ਹਾਂ ਮੈਨੂੰ ਚੇਤੇ ਭੁੱਲ ਗਿਆ, ਮੈਂ ਤਾਂ ਪਟਵਾਰੀ ਆ, ਮੇਰੇ ਵਰਗੇ ਤੇ ਕਿੰਨੇ ਪਟਵਾਰੀ ਰਾਜੇ ਦੇ। ਹੁਣ ਸੋਝੀ ਪੈ ਗਈ ਮਨ ਚ,
ਕਬ ਹੋਣਾ ਚਿਰ ਕਹੋ ਤਪਲ ਲੋਚਨ।
ਗੁਰੂ ਨਾਨਕ ਸਾਹਿਬ ਨੂੰ ਕਦੇ ਨੀ ਝਿੜਕਣਾ, ਵਜ਼ੀਰ ਨੇ ਵੀ ਕਿਹਾ ਇਹ, ਇਸ ਕਰਕੇ ਨਹੀਂ ਤਾਂ ਦੇਖ ਲੈ ਤੈਨੂੰ ਘਰੇ ਬਿਠਾ ਦਿਆਂਗੇ ਫਿਰ ਜੇ ਝਿੜਕਿਆ ਗੁਰੂ ਨਾਨਕ ਦੇਵ ਜੀ ਨੂੰ।
ਤਬ ਸੁੱਤ ਸੰਤ ਕੋ ਬੰਧ ਵਿਮੋਚਨ।
ਤੁਹਾਡੇ ਪੁੱਤਰ ਜੀ ਸੰਤ ਨੇ, ਬੰਧਨ ਕੱਟਣ ਵਾਲੇ ਮਹਾਂਪੁਰਖ ਨੇ, ਮੈਂ ਆਪ ਦੇਖਿਆ, ਸੱਪ ਨੇ ਜਦ ਛਾਂ ਕੀਤੀ, ਵਜ਼ੀਰ ਵੀ ਕਹਿੰਦਾ ਮੈਂ ਦੇਖਿਆ, ਨਾਲੇ ਬੰਦੇ ਦਾ ਪਤਾ ਲੱਗ ਜਾਂਦਾ। ਵਜ਼ੀਰ ਬਹੁਤਾ ਜ਼ਿਆਦਾ ਸਿਆਣਾ ਹੁੰਦਾ, ਰਾਜੇ ਨਾਲੋਂ ਵੀ ਸਿਆਣਾ ਹੁੰਦਾ ਵਜ਼ੀਰ, ਬਹੁਤ ਸਿਆਣਪ ਦਾ, ਕਿਉਂਕਿ ਵਜ਼ੀਰ ਨੇ ਹੀ ਮੁੱਖ ਰੂਪ ਦੇ ਵਿੱਚ ਰਾਜ ਪ੍ਰਬੰਧ ਚਲਾਉਣਾ ਹੁੰਦਾ। ਸੋ ਇਸ ਕਰਕੇ ਮਹਾਰਾਜਾ ਨਾਭਾ ਨੇ ਇੱਕ ਕਿਤਾਬ ਲਿਖਵਾਈ ਸੀ ਆਪਦੇ ਵਜ਼ੀਰਾਂ ਕੋਲ, ਬੁੱਧ ਬਾਹਰ ਦੇ, ਹੁਣ ਤਾਂ ਮਿਲਦੀ ਨਹੀਂ ਨਾ ਲੱਭਦੀ ਹੋਈ ਕਿਤੇ, ਮੈਂ ਕਿਸੇ ਕੋਲ ਪੜ੍ਹੀ ਸੀ, ਬਹੁਤ ਸਾਲ ਪੁਰਾਣੀ ਦੀ ਗੱਲ, ਉਹ 'ਚ ਸਾਰੀ ਅੱਛੀ ਰਾਜਨੀਤੀ ਲਿਖੀ ਸੀ, ਬਹੁਤ ਵਧੀਆ ਰਾਜਨੀਤੀ ਦੀਆਂ ਚੀਜ਼ਾਂ ਲਿਖੀ ਸੀ ਉਹਦੇ ਵਿੱਚ, ਬੁੱਧ ਬਾਰਦ ਗ੍ਰੰਥ ਦਾ ਨਾਂ ਸੀ, ਜੇ ਤਾਂ ਕਦੇ ਜ਼ਿੰਦਗੀ 'ਚ ਲੱਭਿਆ ਫਿਰ ਛਪਾਉਣਾ ਜ਼ਰੂਰ ਹੈ ਮੈਂ ਉਹ। ਅਤੇ ਇਸ ਕਰਕੇ ਸਾਰਿਆਂ ਨੂੰ ਪੜ੍ਹ ਕੇ ਪਤਾ ਲੱਗੇ ਰਾਜਨੀਤੀ ਅਸਲ ਵਿੱਚ ਕੀ ਹੁੰਦੀ ਹੈ। ਆਹ ਜਿਹੜੀ ਹੁਣ ਚੱਲਦੀ ਇਹ ਤਾਂ ਗੰਧਲ ਨੀਤੀ ਆ ਨਾ ਸਾਰੀ, ਇਸ ਕਰਕੇ ਗੰਧਲ ਨੀਤੀ ਨੇ ਲੋਕ ਮਾਰੇ ਸਾਰੇ, ਤਾਂ ਤੇ ਫਿਰ ਬਹੁਤ ਅੱਛੀ ਨੀਤੀ ਹੁੰਦੀ। ਵਜ਼ੀਰ ਬਹੁਤਾ ਸਿਆਣਾ ਹੋਣਾ ਚਾਹੀਦਾ ਰਾਜੇ ਦਾ, ਰਾਜੇ ਨੂੰ ਬਾਈ ਕਈ ਵੇਲੇ ਗੁੱਸਾ ਵੀ ਆ ਜਾਂਦਾ, ਪਰ ਵਜ਼ੀਰ ਕੀ ਕਹਿੰਦਾ ਨਹੀਂ ਮਹਾਰਾਜ ਆਪਾਂ ਗੁੱਸਾ ਨਹੀਂ ਕਰਨਾ। ਅੱਛਾ ਬਈ ਤੂੰ ਸਿਆਣਾ, ਚੱਲ ਠੀਕ ਹੈ। ਵਜ਼ੀਰ ਜੇ ਚਾਹੇ ਤਾਂ ਜਿੰਨੀ ਮਰਜ਼ੀ ਅੱਗ ਲਾ ਦੇਵੇ, ਵਜ਼ੀਰ ਚਾਹੇ ਤਾਂ ਸ਼ਾਂਤੀ ਕਰ ਦੇਵੇ। ਇਸ ਕਰਕੇ ਵਜ਼ੀਰ ਨੇ ਹੀ ਇਹ ਗੱਲ ਕਹੀ, ਤੇਰਾ ਪੁੱਤਰ ਜਿਹੜਾ ਹੈ ਇਹ ਦੇਖ ਕਿੰਨਾ ਸਿਆਣਾ, ਬੰਧਨ ਕੱਟਣ ਵਾਲਾ ਹੈ, ਇਹ ਗੁਰੂ ਨਾਨਕ ਸਾਹਿਬ ਨੇ
ਬਹੁਤ ਵਾਰ ਕਹਿ ਰਾਏ ਪ੍ਰਵੀਨੇ,
ਬਹੁਤ ਵਾਰ ਕਹਿ ਕੇ ਰਾਏ ਸਿਆਣੇ ਰਾਏ ਬੁਲਾਰ ਨੇ,
ਨਿਜ ਕਰ ਤੇ ਕਾਲੂ ਕਰ ਲੀਨੇ।
ਉਸ ਵਕਤ ਬਾਬਾ ਕਲਿਆਣ ਚੰਦ ਨੇ ਵੀ ਚੰਗਾ ਹੀ ਸਮਝਿਆ ਵੀ ਸਾਰੇ ਕਹਿੰਦੇ ਪੈਸੇ ਲੈ ਹੀ ਲੈਣੇ ਚਾਹੀਦੇ।
ਪੂਰਬ ਸੂਰਤ ਗਮਨਿਓ ਸਦਨਾ,
ਆਪਣੇ ਘਰ ਚਲਿਆ ਗਿਆ, ਪਰ ਕਦਰ ਤਾਂ ਹੋਈ ਨਾ ਵੀ ਮੇਰੇ ਪੁੱਤ ਦੀ ਇੰਨੀ ਕਦਰ ਵੀ 20 ਰੁਪਏ ਮੈਨੂੰ ਫੱਟ ਮਿਲ ਗਏ, ਬਈ ਇਹ ਮੈਨੂੰ ਹੀ ਨਹੀਂ ਸਮਝ ਲੱਗਦੀ, ਫਿਰ ਝੂਰਦਾ ਵੀ ਬਹੁਤ ਜ਼ਿਆਦਾ ਹੈ।
ਅੰਤਰ ਬੈਸਿਓ ਲੱਜਤ ਬਦਨਾ,
ਬਹੁਤ ਸ਼ਰਮ ਦੇ ਨਾਲ ਅੰਦਰ ਵੜ ਕੇ ਬੈਠ ਗਏ ਜਾ ਕੇ।
ਤਲਵੰਡੀ ਜੇਤੇ ਨਰ ਨਾਰੀ,
ਤਲਵੰਡੀ ਦੇ ਵਿੱਚ ਜਿੰਨੇ ਮਾਈ ਭਾਈ ਸਨ ਸਾਰੇ,
ਸੁਣ ਕਰ ਕਹਿ ਵੱਡੋ ਬੁਰਿਆਰੀ,
ਉਹ ਸਾਰੇ ਬਦਨਾਮੀ ਹੋ ਗਈ ਬਹੁਤ ਜ਼ਿਆਦਾ, ਕਹਿੰਦੇ ਬੜਾ ਬੁਰਾ ਬੜਾ ਬੁਰਾ, ਸਾਰੀ ਦੁਨੀਆਂ ਚ ਬੁਰਾ ਬੁਰਾ ਹੋਣ ਲੱਗੀ।
ਪੂਰਬ ਨਿਰਦਾ ਹੋਏ ਸੁੱਤ ਮਾਰਾ,
ਪਹਿਲਾਂ ਨਿਰਦਈ ਹੋ ਕੇ ਪੁੱਤ ਮਾਰਿਆ ਆਪਣਾ।
ਨਿਰਪਤੇ ਲੈ ਧਨ ਆਏ ਅਗਾਰਾ,
ਹੁਣ ਦੁਨੀਆਂ ਨੀ ਨਾ ਛੱਡਦੀ ਬਦਨਾਮੀ ਕਰਨੋ, ਉਹ ਤਾਂ ਲੈਂਦੇ ਨੀ ਸੀ, ਦੁਨੀਆਂ ਕਈ ਦੇਖਿਆ, ਨਾਲੇ ਪੁੱਤ ਕੁੱਟਿਆ, ਨਾਲੇ ਪੈਸੇ ਲਿਆਇਆ ਜਾ ਕੇ ਰੈ ਬਲਾਰ ਤੋਂ, ਨਾਲੇ ਉਹ 20 ਰੁਪਈਏ ਕਾਹਦੇ ਖਵਾਏ ਸੰਤਾਂ ਨੂੰ, 20 ਹੋਰ ਲਿਆਇਆ ਜਾ ਕੇ।
ਜੁਗਲ ਕੁਕਰਮ ਕੀਨ ਮਨ ਨਿੰਦਾ ਹੈ ਬਿੰਦਾ ਹੈ,
ਇਹਨੇ ਦੋ ਮਾੜੇ ਕੰਮ ਕੀਤੇ ਸਾਰੀ ਦੁਨੀਆਂ ਚ ਨਿੰਦਿਆ ਹੋ ਗਈ ਹੈ।
ਜਹ ਤਹ ਕਾਲੂ ਕੋ ਨਰ ਨਿੰਦਾ ਹੈ,
ਜਿੱਥੇ ਕਿੱਥੇ ਬਾਬਾ ਕਲਿਆਣ ਚੰਦ ਨੂੰ ਹਰ ਕੋਈ ਨਿੰਦਾ ਹੈ।
ਪਰਮ ਹੈ ਸੁਨ ਨਿੰਦਾ ਨਿਜ ਸਰੋਨਾ,
ਹੁਣ ਪ੍ਰਤੱਖ ਲੋਕ ਮੂੰਹ ਤੇ ਵੀ ਕਹਿਣ ਲੱਗ ਪਏ ਜੋ ਨਿੰਦਾ ਕਰਨ ਲੱਗ ਪਏ ਮੂੰਹ ਦੇ ਉੱਤੇ।
ਬੋਲਣਾ ਆਪ ਭਯੋ ਮੁਖ ਮੋਨਾ,
ਜਦੋਂ ਕੰਨਾਂ ਚ ਸੁਣਦਾ ਫਿਰ ਚੁੱਪ ਕਰ ਜਾਂਦੇ ਨੇ ਔਰ ਨੀਵੀਂ ਪਾ ਕੇ ਲੰਘ ਜਾਂਦੇ ਹਨ।
ਦੁੱਖ ਤਰਦਾ ਮੈਂ ਹੋਇਆ ਕਰ ਭਾਰੀ,
ਮਨ ਦੇ ਅੰਦਰ ਬੜਾ ਭਾਰੀ ਦੁੱਖ ਹੋਇਆ।
ਔਰ ਬਸੂਰ ਕਰ ਭੂਰ ਵਿਚਾਰੀ,
ਮਨ ਦੇ ਅੰਦਰ ਬਹੁਤ ਝੂਰ ਕੇ ਫਿਰ ਵਿਚਾਰ ਨਾ ਕੀਤੀ।
ਮਰਨ ਭਲੋ ਜੀਵਨ ਧਿਕ ਮੇਰੋ,
ਘਰ ਮੇਰੇ ਜਾਣ ਤੇ ਇਹਦੇ ਨਾਲ ਤਾਂ ਮੈਂ ਆਤਮ ਹੱਤਿਆ ਹੀ ਕਰ ਲਵਾਂ, ਇੰਨੀ ਬਦਨਾਮੀ ਹੋ ਗਈ ਮੇਰੀ।
ਜਹ ਤਹ ਅਪਜਸ ਭਯੋ ਕਨੇਰੋ,
ਜਿੱਥੇ ਕਿੱਥੇ ਮੇਰਾ ਅਪਜਸ ਬਦਨਾਮੀ ਹੋ ਗਈ ਚਾਰੇ ਪਾਸੇ।
ਲੈ ਕਰ ਦਰਬ ਬੁਲਾਰ ਅਗਾਰਾ,
ਤੋ ਲੈ ਕਰਕੇ ਪੈਸੇ ਰਾਏ ਬੁਲਾਰ ਜੀ ਦੇ ਘਰ
ਆਏ। ਪਾਸ ਮੁਖ ਬਚਨ ਉਚਾਰਾ,
ਜਾ ਕਰਕੇ ਕੋਲ ਜਾ ਕੇ ਇਸ ਤਰ੍ਹਾਂ ਬਚਨ ਕਿਹਾ।
ਪੁੱਤ ਲੀਜਾ ਆਪਣੋ ਦਰਬਾ,
ਰਾਜਾ ਜੀ ਆਪਣੇ ਪੈਸੇ ਵਾਪਸ ਲੈ ਲੋ ਜੀ।
ਨਿੰਦਾ ਕਰਤ ਨਗਰ ਮਮ ਸਰਬਾ,
ਸਾਰਾ ਪਿੰਡ ਮੇਰੀ ਨਿੰਦਾ ਕਰੀ ਜਾਂਦਾ ਹੈ।
ਕਹਿ ਤਨਰਿਪਤ ਚਿਤ ਰੋਸ ਵਿਸਾਰੇ,
ਇਸ ਕਰਕੇ ਮਨ ਦੇ ਅੰਦਰੋਂ ਜਦੋਂ ਗੁੱਸਾ, ਹੁਣ ਰਾਜੇ ਦਾ ਵੀ ਢਿੱਲਾ ਪੈ ਗਿਆ, ਗੁੱਸਾ ਭੁਲਾ ਕੇ ਮਨ ਦੇ ਅੰਦਰੋਂ
ਕਮਲ ਨੈਣ ਤੇ ਲੀਨ ਉਧਾਰੇ,
ਸੋ ਕਮਲ ਨੈਣ ਤੋਂ ਉਧਾਰੇ ਲਏ ਹਨ।
ਸੋ ਦੀਨੇ ਜਾਵੋ ਨਿਜ ਸਾਲਾ,
ਸੋ ਦੀਨੇ ਭਾਵੇ ਦੇ ਕਰਕੇ ਆਪਣੇ ਘਰ ਚਲੇ ਜਾਓ।
ਪੁੰਨਾ ਕ੍ਰੋਧ ਕਰ ਸੰਗ ਕਿਰਪਾਲਾ,
ਇਸ ਕਰਕੇ ਕ੍ਰੋਧ ਨਾ ਕਰਨਾ ਮਨ ਦੇ ਅੰਦਰ।
ਜਬ ਕੋ ਜਨਮਿਓ ਇਨ ਸੁਧ ਪਾਈ,
ਸੋ ਜਦੋਂ ਦਾ ਜਨਮਿਆ ਇਹਨੇ ਖਬਰ ਪਾਈ ਆਪਣੀ,
ਇੱਕ ਵਿਰਾਟ ਕਾ ਕਬ ਨਾ ਖਟਾਈ।
ਮੈਂ ਤਾਂ ਗੁੱਸਾ ਕਰਦਾ ਜੀ, ਇਹਨਾਂ ਨੇ ਇੱਕ ਕੌਡੀ ਵੀ ਕਦੇ ਕਮਾ ਕੇ ਲਿਆਂਦੀ, ਘਰੇ ਪੁੱਤ ਹੋਵੇ ਪੈਸੇ ਕਮਾ ਕੇ ਲਿਆਵੇ, ਪਿਤਾ ਨੂੰ ਵੀ ਸੁਖ ਦਿੰਦਾ ਹੈ।
ਆਣ ਕਹਾਂ ਤੇ ਦੀਨ ਉਧਾਰਾ,
ਸੋ ਇਸ ਕਰਕੇ ਆਣ ਕਹਾਂ ਤੇ ਦੀਨ ਉਧਾਰਾ, ਰਾਏ ਬਲਾਰ ਜੀ ਨੇ ਥੋੜੀ ਜੀ ਇੱਥੇ ਖੀਦੀ, ਉਹ ਕਹਿੰਦੇ ਤਾਂ ਮੈਂ ਗੁਰੂ ਨਾਨਕ ਸਾਹਿਬ ਤੋਂ ਨਾ ਉਧਾਰੇ ਲਏ ਸੀ, ਲੈ ਜਾ ਆਪਣੇ ਵਾਪਸ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਤਾਂ ਕੌਡੀ ਨਹੀਂ ਕਮਾਉਂਦੇ, ਤੁਹਾਨੂੰ 20 ਰੁਪਏ ਕਿੱਥੋਂ ਦੇ ਗਏ ਇਹ, ਇਉਂ ਰਾਏ ਬਲਾਰ ਜੀ ਦੇਣਾ ਚਾਹੁੰਦੇ ਹਨ।
ਧਨ ਖੱਟਾ ਹੈ ਤਾਂ ਕਿਉਂ ਹੋਇਆ ਰਾਰਾ,
ਇਹ ਕਰਕੇ ਜੇ ਧਨ ਕਮਾਉਂਦੇ ਹੋਣ ਤਾਂ ਮੈਂ ਕਿਉਂ ਝਗੜਾ ਕਰਾਂ, ਕਿਉਂ ਲੜਾਂ, 20 ਰੁਪਏ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੇ ਕਿੱਥੋਂ ਦੇਤੇ।
ਸੁਣ ਕਾਲੂ ਤੁਝ ਕੋ ਸੁਧ ਨਾਹੀ,
ਉਹ ਕਹਿੰਦੇ ਸੁਣ ਕਲਿਆਣ ਚੰਦ ਤੈਨੂੰ ਇਸ ਗੱਲ ਦੀ ਖਬਰ ਨਹੀਂ ਹੈਗੀ।
ਮਾਇਆ ਜਿੱਤੀ ਪਿੱਖੋਂ ਜਗ ਮਾਹੀ,
ਆ ਜਿੰਨੀ ਮਾਇਆ ਜਗ ਚ ਦੇਖਦਾ ਨਾ, ਸਾਰੀ ਮਾਇਆ ਜਿੰਨੀ ਹੈ
ਸਭ ਵਰਤ ਹੈ ਨਾਨਕ ਅਨੁਸਾਰ,
ਇਹ ਸਾਰੀ ਮਾਇਆ ਗੁਰੂ ਨਾਨਕ ਸਾਹਿਬ ਦੇ ਹੁਕਮ ਚ ਚੱਲਦੀ ਹੈ। ਉਹ ਇਹ ਸਾਰਾ ਰਾਜ ਭਾਗ ਕੱਪੜਾ ਲੀੜਾ ਜੋ ਮੇਰੇ ਪਾਇਆ, ਮੇਰਾ ਸਰੀਰ, ਇਹ ਸਭ ਗੁਰੂ ਨਾਨਕ ਦਾ ਹੀ ਤਾਂ ਦਿੱਤਾ ਹੋਇਆ ਮੈਨੂੰ, ਤੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ। ਤੂੰ ਕਹਿੰਦਾ ਉਧਾਰੇ 20 ਰੁਪਈਏ, ਮੈਂ ਤਾਂ ਸਾਰਾ ਕੁਝ ਗੁਰੂ ਨਾਨਕ ਤੋਂ ਹੀ ਲਿਆ ਹੋਇਆ ਹੈ।
ਪਤਰ ਜਾਏ ਜਾਂ ਪਤ ਬ੍ਰਤ ਨਾਰੀ,
ਸੋ ਜਿਵੇਂ ਪਤੀ ਦੀ ਆਗਿਆ ਵਿੱਚ ਚੱਲਦੀ ਹੈ ਨਾ, ਪਤੀ ਵਰਤਾ ਇਸਤਰੀ,
ਸੰਪਤ ਸਰਬ ਤੁਰੰਗ ਮਤੰਗਾ,
ਇਸ ਤਰ੍ਹਾਂ ਮਾਇਆ ਜਿਹੜੀ ਹੈ ਨਾ ਗੁਰੂ ਨਾਨਕ ਸਾਹਿਬ ਦੀ ਆਗਿਆ ਚੱਲਦੀ, ਘੋੜੇ ਹਾਥੀ ਜਿਤਨਾ ਵੀ ਹੈ ਮੇਰੇ ਕੋਲ ਪੈਸਾ ਸਾਰਾ,
ਸਯੰਦਨ ਅਸੁਖ ਪਾਲ ਸੁਰੰਗਾ,
ਆ ਸਾਰੇ ਜਿਹੜੇ ਦੇਖਦੇ ਰਾਥ ਪਾਲ ਕੀ ਹੈ ਮੇਰੀ, ਰੰਗਾਂ ਰੰਗਾਂ ਦੀਆਂ ਚੀਜ਼ਾਂ।
ਔਰ ਜੇ ਮੁਝ ਕਰ ਸਭ ਵਡਿਆਈ,
ਆ ਜਿਹੜੀ ਮੇਰੀ ਵਡਿਆਈ ਮੈਨੂੰ ਮਿਲੀ ਹੈ, ਮੈਂ ਰਾਏ ਬਲਾਰ ਬਣਿਆ, ਮੈਂ ਰਾਜਾ ਬਣਿਆ, ਜੋ
ਕਮਲ ਨੈਣ ਕੀ ਕਰਨਾ ਪਾਈ,
ਉਹ ਕਮਲ ਨੈਣ ਮਧੁਰ ਬੈਨ ਗੁਰੂ ਨਾਨਕ ਸਾਹਿਬ ਦੀ ਤਾਂ ਕਿਰਪਾ ਸਾਰੀ ਉਹਨਾਂ ਨੇ ਤਾਂ ਦਿੱਤੀ ਮਾਇਆ ਮੈਨੂੰ।
ਸੋਰਠਾ ਅਸਵਿਦ ਰਾਏ ਬੁਲਾਰ, ਕਾਲੂ ਕੋ ਸਮਝਾਵ,
ਇਸ ਤਰੀਕੇ ਨਾਲ ਰਾਏ ਬਲਾਰ ਜੀ ਬਾਬਾ ਕਲਿਆਣ ਚੰਦ ਨੂੰ ਸਮਝਾਉਂਦੇ ਨੇ।
ਬਰ ਸਰਦਾ ਉਰ ਧਾਰ, ਪਰਮ ਪ੍ਰੇਮ ਉਪਜਾਵਾਈ,
ਬਹੁਤ ਹੀ ਜ਼ਿਆਦਾ ਸਰਦਾ ਧਾਰ ਕੇ ਬਹੁਤਾ ਜ਼ਿਆਦਾ ਪ੍ਰੇਮ ਮਨ ਦੇ ਅੰਦਰ ਪੈਦਾ ਹੋਇਆ।
ਦੋਹਰਾ ਬਦਨ ਇੰਦ ਸ਼ਬ ਮਦਨ ਸਮ ਕਦਨ ਕਲਖ ਦੁਖ ਮੰਦ,
ਸੋ ਇਸ ਤਰੀਕੇ ਨਾਲ ਕਹਿੰਦੇ ਜਿਨ੍ਹਾਂ ਦਾ ਮੁੱਖ ਚੰਦਰਮਾ ਵਰਗਾ, ਕਾਮ ਵੱਤ ਛਬੀ ਵਾਲੀ ਭਾਵ ਸੋਹਣੀ, ਸਤਿਗੁਰੂ ਸੱਚੇ ਪਾਤਸ਼ਾਹ ਦੇ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਦੇ ਹਨ, ਕਦਨ ਕਲਖ ਦੁੱਖ ਮੰਦ, ਅਤੇ ਨਾਸ਼ ਕਰਤਾ ਹਨ ਸੱਚੇ ਪਾਤਸ਼ਾਹ ਪਾਪਾਂ ਦੇ ਅਤੇ ਦੁੱਖਾਂ ਦੇ ਨਾਸ਼ ਕਰਨ ਵਾਲੇ।
ਸੁਇਸ਼ਾ ਹੋਇਆ ਵਿਚਰਤ ਨਗਰ ਜਗਤ ਭਗਤ ਦਾ ਆਨੰਦ,
ਕਿਉਂ ਆਪਣੀ ਇੱਛਾ ਅਨੁਸਾਰ ਸੁਤੰਤਰ ਹੋ ਕੇ ਗੁਰੂ ਨਾਨਕ ਦੇਵ ਜੀ ਰਾਏ ਭੋਏ ਦੀ ਤਲਵੰਡੀ ਵਿਚਰਦੇ ਨੇ, ਜਗਤ ਦੇ ਭਗਤਾਂ ਦੇ ਆਨੰਦ ਦੇ ਦਾਤਾ ਗੁਰੂ ਨਾਨਕ ਦੇਵ ਜੀ ਉਹ ਸਾਰੇ ਪਿੰਡ ਵਿੱਚ ਹੁਣ ਆਜ਼ਾਦ ਵਿਚਰਦੇ ਨੇ। ਇੰਨੀ ਇੱਜ਼ਤ ਹੋ ਗਈ ਵੀ ਰਾਏ ਬਲਾਰ ਇਹਨਾਂ ਦਾ ਬਹੁਤ ਸਤਿਕਾਰ ਕਰਦਾ, ਜਿੱਥੋਂ ਗੁਰੂ ਨਾਨਕ ਸਾਹਿਬ ਲੰਘਦੇ ਨੇ ਦੁਨੀਆਂ ਝੁਕਦੀ ਹੈ, ਸਤਿਕਾਰ ਕਰਦੀ ਹੈ, ਔਰ ਸਾਰਾ ਸੰਸਾਰ ਗੁਰਾਂ ਦੇ ਗੁਣਾਂ ਨੂੰ ਗਾਉਂਦਾ। ਇਸ ਤਰ੍ਹਾਂ ਮਹਾਰਾਜ ਦਾ ਪਾਵਨ ਪ੍ਰਸੰਗ ਸ਼ਰਵਣ ਕੀਤਾ ਹੈ। ਸੋ ਹੁਣ ਸ਼ਰਵਣ ਕਰਾਂਗੇ ਜਾ ਕੇ ਸੋਮਵਾਰ ਸ਼ਾਮ ਤੋਂ, ਕੱਲ੍ਹ ਸ਼ਾਮ ਨੂੰ ਸਿਮਰਨ ਹੋਵੇਗਾ। ਸਾਢੇ ਛੇ ਤੋਂ ਸਾਢੇ ਸੱਤ, ਫਿਰ ਫਰੀ ਮਾਉਂਟ ਗੁਰੂ ਘਰ ਦੇ ਵਿੱਚ ਜਿਵੇਂ ਬਣੇਗਾ ਪ੍ਰੋਗਰਾਮ ਸਿਮਰਨ ਦਾ, ਉਹ ਵੀ ਸੁਣਾਇਆ ਜਾਵੇਗਾ। ਇਸੇ ਪ੍ਰਕਾਰ ਸੈਕਟਰੀ ਸਾਹਿਬ ਸਾਰਾ ਪ੍ਰੋਗਰਾਮ ਦੱਸਣਗੇ ਕਿ ਇਸ ਪ੍ਰਕਾਰ ਜੋ ਸਮਾਂ ਆਉਣਾ ਅੱਗੇ ਅੱਗੇ ਕੀ ਪ੍ਰੋਗਰਾਮ ਬਣਨੇ ਨੇ। ਮਹਾਰਾਜ ਬਖਸ਼ਿਸ਼ ਕਰਨ, ਬੜਾ ਸੁੰਦਰ ਅੱਗੇ ਪ੍ਰਸੰਗ ਆਉਣੇ ਨੇ। ਹੁਣ ਸੁਲਤਾਨਪੁਰ ਦੀਆਂ ਤਿਆਰੀਆਂ ਹੋ ਜਾਣੀਆਂ ਆਪਣੀਆਂ, ਸੋਮਵਾਰ ਨੂੰ ਜਿਹਨੇ ਸੁਲਤਾਨਪੁਰ ਦੇ ਦਰਸ਼ਨ ਕੀਤੇ ਫਿਰ ਚੱਲੂਗਾ ਨਾਲ ਕਥਾ ਦੇ ਵਿੱਚ, ਉੱਥੇ ਦੇਖੇਗਾ ਕਿੱਥੇ ਸੱਚਾ ਸੌਦਾ ਕੀਤਾ, ਕਿੱਥੇ 14 ਸਾਲ ਸਤਿਗੁਰੂ ਬੇਰੀ ਥੱਲੇ ਬੈਠੇ, ਕਿੱਥੇ ਬੇਈ ਨਦੀ ਚੱਲ ਰਹੀ ਹੈ, ਕਿੱਥੇ ਦੁਨੀਆਂ ਤਾਰੀ ਹੈ। ਇਉਂ ਜਾ ਕੇ ਇੰਨੇ ਸੁੰਦਰ ਸੋਹਣੇ ਪ੍ਰਸੰਗ ਆਉਣੇ ਨੇ, ਜੇ ਉਦੋਂ ਨਹੀਂ ਨਾਲ ਰਹੇ ਤਾਂ ਹੁਣ ਨਾਲ ਰਹਾਂਗੇ, ਦੇਖਾਂਗੇ ਪਾਤਸ਼ਾਹ ਦੇ ਨਾਲ ਵਿਚਰ ਕੇ ਕਿ ਗੁਰਾਂ ਨੇ ਦੁਨੀਆਂ ਕਿਵੇਂ ਤਾਰੀ ਹੈ ਅਤੇ ਸਤਨਾਮ ਦਾ ਚੱਕਰ ਸਾਰੀ ਦੁਨੀਆਂ 'ਚ ਕਿਵੇਂ ਚਲਾਇਆ। ਵਾਹਿਗੁਰੂ ਵਾਹਿਗੁਰੂ
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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।